आठ पहर हर के गुण गावै भगत प्रेम रस माता।
पर हाउ विश्राम दे के हजूर अगे फरमाउंदे ने हुण अठे पहर ए साडा मन वाहिगुरु दे गुण गाउंदा रहिंदा है, भगती ते प्रेम रस्ते विच मस्त होया रहिंदा है।
हरख सोग दोह माहे निराला करणै हार पछाता।
लो हुण साडी इस मन ने उस वाहिगुरु परमेश्वर नूं करणै हार जो सब कुछ करण कराउण वाला है, ਉਹ ਪਰਮ ਪਿਤਾ ਪਰਮਾਤਮਾ ਨੂੰ ਵੀ ਸਾਡੇ ਮਨ ਨੇ ਪਛਾਣ ਲਿਆ ਹੈ ਤੇ ਹੁਣ ਹਰ ਸ਼ੋਕ ਦੋਹਾਂ ਤੋਂ ਨਿਰਲੇਪ ਹੋ ਕੇ ਵਿਚਰਦਾ ਹੈ।
ਜਿਸ ਕਾ ਸਾਤਨ ਹੀ ਰੱਖ ਲਿਆ ਸਗਲ ਜੁਗਤ ਬਣ ਆਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਪਰਮੇਸ਼ਵਰ ਦਾ ਇਹ ਸੀ, ਕਿਉਂਕਿ ਇਸ ਜੀਵ ਨੂੰ ਵਾਹਿਗੁਰੂ ਪਰਮੇਸ਼ਵਰ ਨੇ ਹੀ ਤਾਂ ਪੈਦਾ ਕੀਤਾ ਹੋਇਆ, ਇਹ ਜਿਸਦਾ ਸੀ ਤਿੰਨ ਹੀ ਰੱਖ ਲਿਆ, ਉਸੇ ਅਕਾਲ ਪੁਰਖ ਵਾਹਿਗੁਰੂ ਨੇ ਇਹਨੂੰ ਰੱਖ ਲਿਆ, ਭਾਵ ਇਹ ਜਿਸਨੇ ਇਸਨੂੰ ਭੇਜਿਆ ਸੀ, ਜਿਸਨੇ ਇਹਨੂੰ ਪੈਦਾ ਕੀਤਾ ਸੀ, ਉਸੇ ਪਰਮ ਪਿਤਾ ਪਰਮਾਤਮਾ ਨੇ ਇਹਦੀ ਰੱਖਿਆ ਕੀਤੀ, ਸਗਲ ਜੁਗਤ ਬਣੇ ਆਈ ਤੇ ਹੁਣ ਸਭ ਜੁਗਤੀਆਂ ਆਪਣੇ ਆਪ ਹੀ ਬਣ ਆਈਆਂ ਨੇ, ਸਾਰੀਆਂ ਤਰਕੀਬਾਂ ਹੁਣ ਆਪਣੇ ਆਪ ਹੀ ਰਾਸ ਆ ਗਈਆਂ ਹਨ।
ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤ ਕਹਿਣ ਨਾ ਜਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਦਿਆਲੂ ਕਿਰਪਾਲੂ ਹੋਏ ਨੇ, ਕੀਮਤ ਕਹਿਣ ਨਾ ਜਾਈ, ਤੇ ਹੁਣ ਐਸੀ ਅਵਸਥਾ ਤੇ ਐਸੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋ ਗਈ ਹੈ ਸਿਮਰਨ ਦੀ, ਆਤਮਕ ਆਨੰਦ ਦੀ, ਤੇ ਹੁਣ ਉਸਦੀ ਕੀਮਤ ਬਿਆਨ ਹੀ ਨਹੀਂ ਕੀਤੀ ਜਾ ਸਕਦੀ।
ਗੁਜਰੀ ਮਹੱਲਾ ਪੰਜਵਾਂ ਦੋ ਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ।
ਲੋ ਹੁਣ ਅੱਗੇ ਗੁਜਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਪਦੇ ਦੋ ਦੋ ਪੌੜੀਆਂ ਵਾਲੇ ਸ਼ਬਦ ਆ ਰਹੇ ਨੇ, ਕਰ ਦੂਜਾ ਇਹਨਾਂ ਨੂੰ ਦੂਸਰੇ ਕਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਸਤੂ ਨਿਰਦੇਸ਼ ਰੂਪ ਮੰਗਲ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਮਿਹਰ ਨਾਲ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਲੋ ਇਸ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਨੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁਸ਼ੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਕਰ ਜਿਸ ਜਾਏ। ਵਾਹਿਗੁਰੂ ਦੇ ਨਾਮ ਦੇ ਨਾਲ ਕਿਵੇਂ ਕਿਵੇਂ ਭਗਤਾਂ ਨੂੰ ਮਾਨ ਸਨਮਾਨ ਪ੍ਰਾਪਤ ਹੋਇਆ ਹੈ ਉਹਦਾ ਸਤਿਗੁਰੂ ਇੱਥੇ ਹਵਾਲਾ ਦਿੰਦੇ ਨੇ। ਠਾਕੁਰ ਐਸੋ ਨਾਮ ਤੁਮਾਰੋ, ਹੇ ਵਾਹਿਗੁਰੂ ਜੀ ਤੁਹਾਡਾ ਨਾਮ ਐਸਾ ਇੱਕ ਅਮੋਲਕ ਪਦਾਰਥ ਹੈ ਸਗਲ ਸ੍ਰਿਸ਼ਟ ਕੋ ਤਣੀ ਕਹੀ ਜੈ। ਭਾਵੇਂ ਤੈਨੂੰ ਸਾਰੀ ਸ੍ਰਿਸ਼ਟੀ ਦਾ ਸਾਰੀ ਦੁਨੀਆਂ ਦਾ ਮਾਲਕ ਆਖਿਆ ਜਾਂਦਾ ਹੈ, ਜਨ ਕੋ ਅੰਗ ਨਿਰਾਰੋ, ਪਰ ਜਿਸਦੇ ਕੋਲੇ ਤੇਰਾ ਨਾਮ ਹੈ ਉਸ ਜਾਨ ਗੁਰਮੁਖ ਪਿਆਰੇ ਦਾ, ਉਹ ਸੰਤ ਭਗਤ ਗੁਰਸਿੱਖ ਦਾ ਤੁਸੀਂ ਇੱਕ ਨਿਰਾਲਾ ਹੀ ਅੰਗ ਪੱਖ ਕਰਦੇ ਹੋ। ਇਹਦਾ ਮਤਲਬ ਇਹ ਹੈ ਇੱਕੋ ਪਿਤਾ ਦੇ ਕਈ ਪੁੱਤਰ ਹੁੰਦੇ ਨੇ, ਪਰ ਜਿਹੜਾ ਪਿਤਾ ਦਾ ਆਗਿਆਕਾਰੀ ਹੋਵੇ ਉਹਦੇ ਨਾਲ ਵਿਸ਼ੇਸ਼ ਸਨੇਹ ਹੁੰਦਾ। ਇਸੇ ਤਰ੍ਹਾਂ ਭਾਵੇਂ ਹੈ ਤਾਂ ਸਾਰੇ ਹੀ ਮਨੁੱਖ ਰੱਬ ਦੇ ਪੁੱਤਰ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ, ਪਰ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੁੰਦਾ ਹੈ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਧਿਆਨ ਹੁੰਦਾ ਹੈ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਪਿਆਰ ਹੁੰਦਾ ਹੈ, ਤੇ ਉਹਨਾਂ ਮਹਾਂਪੁਰਖਾਂ ਦਾ ਨਿਰਾਲਾ ਹੀ ਪੱਖ ਵਾਹਿਗੁਰੂ ਪਰਮੇਸ਼ਰ ਵੀ ਕਰਦਾ ਹੈ। ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ। ਸੋ ਹੁਣ ਸਤਿਗੁਰੂ ਮਹਾਰਾਜ ਆਰੰਭ ਤੋਂ ਫਰਮਾਉਂਦੇ ਹਨ,
ਆਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ।
ਲੋ ਸਤਿਗੁਰੂ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਆਪਣਾ ਨਾਮ ਦੇ ਕੇ ਜਿਹੜੇ ਵੱਡੇ ਵੱਡੇ ਪਾਪੀ ਸਨ ਉਹ ਵੀ ਪਵਿੱਤਰ ਕਰ ਲਏ ਨੇ। ਪਾਤਿਤ ਪਵਿੱਤਰ ਲੀਏ ਕਰ ਆਪਣੇ, ਤੁਸੀਂ ਆਪਣਾ ਨਾਮ ਦੇ ਕੇ ਜਿਹੜੇ ਪਾਪੀ ਸਨ ਉਹ ਪਵਿੱਤਰ ਕਰ ਲਏ, ਤੇ ਪਵਿੱਤਰ ਕਰਕੇ ਕਰ ਆਪਣੇ, ਫਿਰ ਉਹਨਾਂ ਨੂੰ ਆਪਣੇ ਬਣਾ ਲਿਆ। ਸਗਲ ਕਰਤ ਨਮਸਕਾਰੋ, ਹੁਣ ਸਾਰੇ ਦੁਨੀਆਂ ਦੇ ਲੋਕ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਵਰਨ ਜਾਤ ਕੋ ਪੁੱਛੈ ਨਾਹੀ ਬਾਂਛਹ ਚਰਨ ਰਵਾਰੋ।
ਲੋ ਜਿਨ੍ਹਾਂ ਨੂੰ ਤੁਹਾਡੇ ਨਾਮ ਦੀ ਦਾਤ ਪ੍ਰਾਪਤ ਹੋ ਗਈ, ਹੁਣ ਉਹਨਾਂ ਦਾ ਨਾਂ ਤੇ ਕੋਈ ਵਰਨ ਆਸ਼ਰਮ ਪੁੱਛਦਾ ਹੈ ਤੇ ਨਾ ਹੀ ਕੋਈ ਉੱਚੀ ਨੀਵੀਂ ਜਾਤ ਉਹਨਾਂ ਦੀ ਪੁੱਛਦਾ ਹੈ। ਬੰਸ਼ ਚਰਨ ਰਵਾਰੋ ਤੇ ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਨੇ। ਇਹ ਹੈ ਨਾਮ ਦਾ ਪ੍ਰਤਾਪ। ਚਾਹੇ ਕਿਸੇ ਵੀ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਕੋਈ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ, ਫਿਰ ਉਹਦੀ ਜਿਹੜੀ ਜਾਤ, ਕੁਲ, ਧਰਮ, ਕਰਮ ਸਭ ਖਤਮ ਹੋ ਜਾਂਦੇ ਨੇ ਤੇ ਉਹਨੂੰ ਰੱਬ ਦਾ ਭਗਤ ਜਾਣ ਕੇ ਤੇ ਉਸਨੂੰ ਅਜਤ ਗੋਤਰੀ ਰੱਬ ਦਾ ਪੁੱਤਰ ਸਮਝ ਕੇ ਤੇ ਉਹਦੀ ਕੋਈ ਵਾਰਨ ਕੋਈ ਜਾਤ ਪਾਤ ਨਹੀਂ ਪੁੱਛਦਾ, ਬਲਕਿ ਸਾਰੇ ਉਹਦੇ ਚਰਨਾਂ ਦੀ ਧੂੜੀ ਮੰਗਦੇ ਹਨ।
ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ ਜਨ ਕੋ ਅੰਗ ਨਿਰਾਰੋ ਰਹਾਓ।
ਹੇ ਵਾਹਿਗੁਰੂ ਜੀ, ਤੁਹਾਡਾ ਐਸਾ ਨਾਮ ਹੈ, ਐਸਾ ਨਾਮ ਸ਼ਕਤੀਸ਼ਾਲੀ ਹੈ ਤੇ ਤੂੰ ਭਾਵੇਂ ਸਾਰੀ ਸ੍ਰਿਸ਼ਟੀ ਦਾ ਸਾਰੀ ਦੁਨੀਆਂ ਦਾ ਮਾਲਕ ਆਖੀਦਾ ਹੈ, ਪਰ ਜਿਨ੍ਹਾਂ ਦੇ ਕੋਲ ਤੇਰਾ ਨਾਮ ਹੁੰਦਾ ਹੈ ਉਹਨਾਂ ਭਗਤਾਂ ਦਾ ਤੂੰ ਵੀ ਇੱਕ ਵੱਖਰਾ ਤੇ ਨਿਰਾਲਾ ਪੱਖ ਕਰਦਾ ਹੈ।
ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ, ਸਾਧ ਸੰਗਤ ਦੁਆਰਾ ਅਸੀਂ ਇਹ ਨਿਰਮਲ ਬੁੱਧੀ ਪ੍ਰਾਪਤ ਕੀਤੀ ਹੈ, ਜਿਸਦਾ ਸਦਕਾ ਹਰ ਕੀਰਤਨ ਆਧਾਰੋ ਸਾਨੂੰ ਵਾਹਿਗੁਰੂ ਦੇ ਕੀਰਤਨ ਦਾ ਆਧਾਰ ਪ੍ਰਾਪਤ ਹੋਇਆ ਹੈ। ਸਾਧ ਸੰਗਤ ਦੁਆਰਾ ਅਸੀਂ ਆਤਮਕ ਵਿਸ਼ੈਣੀ ਬੁੱਧੀ ਪ੍ਰਾਪਤ ਕੀਤੀ ਹੈ ਅਥਵਾ ਸੇਵਾ ਸਿਮਰਨ ਵਾਲੀ ਮਤ ਪ੍ਰਾਪਤ ਕੀਤੀ ਹੈ ਤੇ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਵੀ ਪ੍ਰਾਪਤ ਕਰ ਲਿਆ ਹੈ।
ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ ਮੁਕਤ ਭਇਓ ਚਮਿਆਰੋ।
ਲੋ ਹਜ਼ੂਰ ਕਹਿੰਦੇ ਨੇ ਅਖੀਰ ਤੇ ਉਹਨਾਂ ਭਗਤਾਂ ਦਾ ਨਾਮ ਲੈਂਦੇ ਨੇ, ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਤੇ ਭਗਤ ਕਬੀਰ, ਜਿਹੜਾ ਦਾਸਰੋ, ਜਿਹੜਾ ਵਾਹਿਗੁਰੂ ਦਾ ਦਾਸਰਾ ਨਿਮਾਣਾ ਜਿਹਾ ਦਾਸ ਬਣਿਆ ਹੋਇਆ ਸੀ। ਇੱਥੇ ਬਸ ਨੀ ਮੁਕਤ ਪਇਓ ਚਮਿਆਰੋ, ਤੇ ਜਿਹੜਾ ਰਵਿਦਾਸ ਚਮਿਆਰ ਸੀ ਉਹ ਵੀ ਮੁਕਤ ਹੋ ਗਿਆ। ਭਾਵ ਵਾਹਿਗੁਰੂ ਦੇ ਨਾਮ ਨੇ ਇਹਨਾਂ ਸਾਰੇ ਭਗਤਾਂ ਦੀ ਕਲਿਆਣ ਕੀਤੀ, ਕਲਿਆਣ ਹੀ ਨਹੀਂ ਕੀਤੀ ਤੇ ਉਹਨਾਂ ਭਗਤਾਂ ਦੀ ਸਾਰੇ ਦੁਨੀਆਂ ਦੇ ਵਿੱਚ ਮਾਨ ਵਡਿਆਈ ਜੈ ਜੈਕਾਰ ਵੀ ਕਰਵਾ ਦਿੱਤੀ।
ਗੁਜਰੀ ਮਹੱਲਾ ਪੰਜਵਾ ਹੈ ਨਾਹੀ ਕੋ ਬੂਜਨ ਹਾਰੋ ਜਾਣੈ ਕਵਨ ਪਤਾ।
ਲੋ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸੁਣਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਇਸ ਗੱਲ ਦਾ ਜਵਾਬ ਦਿੱਤਾ, ਪ੍ਰਭ ਕੀ ਅਗਮ ਅਗਾਧ ਕਥਾ। ਗੁਰਮੁਖੋ, ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਅਗਮ ਅਗਾਧ ਹੈ। ਅਗਮ ਦਾ ਅਰਥ ਹੈ ਮੰਦੀ ਗਮਤਾ ਤੋਂ ਪਰੇ ਤੇ ਅਗਾਧ ਬੁੱਧੀ ਦੀ ਟੋਹ ਤੋਂ ਵੀ ਉਹ ਡੂੰਘੀ ਹੈ। ਇਸ ਲਈ ਵਾਹਿਗੁਰੂ ਦੀ ਜਿਹੜੀ ਕਥਾ ਅਗਮ ਅਗਾਧ ਹੈ, ਨਾ ਉੱਥੋਂ ਤੱਕ ਮਨ ਦਾ ਖਿਆਲ ਜਾ ਸਕਦਾ ਹੈ, ਨਾ ਬੁੱਧੀ ਦੀ ਸੋਚ ਉੱਥੋਂ ਤੱਕ ਪਹੁੰਚ ਸਕਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਅਗਮ ਅਗਾਧ ਕਥਾ ਹੈ, ਸੁਣੀਐ ਅਵਰ ਅਵਰ ਬੈਦ ਬੁਝੀਐ। ਸੁਣੀ ਤਾਂ ਹੋਰ ਢੰਗ ਦੇ ਨਾਲ ਜਾਂਦੀ ਹੈ, ਪਰ ਜਦੋਂ ਕੋਈ ਮਨੁੱਖ ਸਿਮਰਨ ਕਰਕੇ, ਭਗਤੀ ਕਰਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਅਵਰ ਬੈਦ ਬੁਝੀਐ, ਤੇ ਸਮਝ ਕੇ ਹੋਰ ਤਰ੍ਹਾਂ ਦੀ ਪ੍ਰਤੀਤ ਹੁੰਦੀ ਹੈ, ਸੁਣਨ ਵੇਲੇ ਹੋਰ ਤਰ੍ਹਾਂ ਲੱਗਦੀ ਹੈ, ਤੇ ਜਦੋਂ ਉਸ ਅਵਸਥਾ ਤੇ ਆਦਮੀ ਪਹੁੰਚ ਜਾਂਦਾ ਹੈ ਅਵਰ ਬੈਦ ਬੁਝੀਐ, ਤੇ ਸਮਝਣ ਵੇਲੇ ਹੋਰ ਤਰੀਕੇ ਦੀ ਉਹ ਪ੍ਰਤੀਤ ਹੁੰਦੀ ਹੈ। ਬਕਨ ਕਤਨ ਰਹਿਤਾ, ਉਸ ਵਾਹਿਗੁਰੂ ਪਰਮੇਸ਼ਰ ਦੀ ਜੋ ਅਗਮ ਅਗਾਧ ਕਥਾ ਹੈ ਉਹ ਬਕਨ ਦਾ ਅਰਥ ਹੈ ਬੋਲਣ ਤੇ ਕਥਨ ਤੋਂ ਵੀ ਰਹਿਤ ਹੈ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ, ਬਿਨਾਂ ਬੋਲਿਆਂ ਤੇ ਬਿਨਾਂ ਕੋਈ ਕਥਾ ਵਖਿਆਨ ਤੇ ਪ੍ਰਚਾਰ ਕੀਤੀਆਂ ਤੇ ਉਸ ਵਾਹਿਗੁਰੂ ਦੀ ਅਗਮ ਅਗਾਧ ਕਥਾ ਦਾ ਪਤਾ ਲੱਗ ਜਾਂਦਾ ਹੈ। ਭਾਵ ਉਸ ਵਾਹਿਗੁਰੂ ਦੀ ਅਗਮ ਅਗਾਧ ਕਥਾ ਇਸ ਰਸਨਾ ਦੇ ਨਾਲ ਤੇ ਇਸ ਸ਼ਬਦਾਂ ਦੇ ਨਾਲ, ਇਹ ਸਾਡੀ ਬੋਲੀ ਦੇ ਨਾਲ ਨਹੀਂ ਬਿਆਨ ਕੀਤੀ ਜਾ ਸਕਦੀ, ਉਹ ਬਕਨ ਕਥਨ ਰਹਿਤਾ ਹੈ। ਤੇ ਉਸ ਕਥਾ ਨੂੰ ਉਹੀ ਜਾਣ ਸਕਦਾ ਜਿਸ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੁੰਦੀ ਹੈ।
ਨਾਹੀ ਕੋ ਬੂਝਣ ਹਾਰੋ ਜਾਣੈ ਕਵਨ ਪਤਾ।
ਲੋ ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਵਿੱਚ ਇਹੋ ਜਿਹਾ ਕੋਈ ਵੀ ਮਨੁੱਖ ਨਹੀਂ ਹੈ ਜਿਹੜਾ ਪੂਰੀ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝਣ ਵਾਲਾ ਹੋਵੇ। ਜਾਣੈ ਕਵਨ ਪਤਾ, ਇਸ ਗੱਲ ਨੂੰ ਕੌਣ ਜਾਣ ਸਕਦਾ ਹੈ ਕਿ ਉਹ ਵਾਹਿਗੁਰੂ ਕਿਸ ਰੰਗ ਦੇ ਵਿੱਚ ਤੇ ਕਿਸ ਰੂਪ ਦੇ ਵਿੱਚ ਉਹ ਬਿਰਾਜ ਰਿਹਾ ਹੈ, ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਦਾ।
ਸਬਦ ਰੰਚ ਆਰ ਸਗਲ ਮੋਨ ਜਨ ਗਹਿ ਨਸ ਕਾਹੇ ਗਤਾ।
ਮਹਾਰਾਜ, ਜਿਹੜੇ ਬੜੇ ਵੱਡੇ ਦੇਵਤੇ ਨੇ ਜਾਂ ਮੁਨੀ ਲੋਕ ਨੇ, ਰਿਸ਼ੀ ਮੁਨੀ, ਉਹ ਤਾਂ ਜਾਣ ਹੀ ਸਕਦੇ ਹੋਣਗੇ। ਤਾਂ ਹਜ਼ੂਰ ਕਹਿੰਦੇ ਭਾਈ ਨਹੀਂ, ਸ਼ਿਵ ਬ੍ਰੰਚ, ਸ਼ਿਵ ਜੀ ਤੇ ਬ੍ਰੰਚ ਬ੍ਰਹਮਾ ਦਾ ਨਾਮ ਹੈ, ਔਰ ਸਗਲ ਮੋਨ ਜਨ ਹੋਰ ਜਿਤਨੇ ਵੀ ਮੋਨੀ ਮੁਨੀ ਲੋਕ ਨੇ, ਰਿਸ਼ੀ ਮੁਨੀ ਲੋਕ ਨੇ, ਸਾਧੂ ਮਹਾਤਮਾ ਲੋਕ ਨੇ, ਗਹਿ ਨਸ ਕਾਹੇ ਗਥਾ, ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਗਤਾ ਦਾ ਅਰਥ ਗਤੀ, ਉਸ ਅਗਮਾਗਾਦ ਗਤੀ ਨੂੰ ਉਹ ਵੀ ਗ੍ਰਹਿਣ ਨਹੀਂ ਕਰ ਸਕਦੀ, ਉਹ ਵੀ ਪਕੜ ਨਹੀਂ ਸਕਦੀ। ਇਹ ਗਤਾ ਦਾ ਅਰਥ ਕੁਛ ਵਿਦਵਾਨਾਂ ਨੇ ਗਤਾ ਅਵਸਥਾ ਨੂੰ ਵੀ ਕੀਤਾ, ਵੀ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਵਸਥਾ ਨੂੰ ਨਹੀਂ ਜਾਣ ਸਕਦੇ, ਪਰ ਗਤਾ ਦਾ ਅਰਥ ਗਤੀ ਇਹ ਵਧੇਰੇ ਟੁਕਦਾ ਹੈ ਵੀ ਉਸ ਵਾਹਿਗੁਰੂ ਦੀ ਅਗਮਾਗਾਦ ਗਤੀ ਨੂੰ ਉਹ ਵੀ ਨਹੀਂ ਗ੍ਰਹਿਣ ਕਰ ਸਕਦੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਵੀ ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਹਰ ਬਹੁ ਲੋਕ ਸਿਆਣੇ, ਖਿਨਮੈ ਰਾਉ ਰੰਕ ਕੋ ਕਰੀ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ ਜੈ ਤਾਕੋ ਵਿਵਹਾਰੇ। ਇਹ ਉਸ ਵਾਹਿਗੁਰੂ ਦੀ ਅਗਮਾਗਾਦ ਗਤੀ ਦਾ ਵਰਣਨ ਕੀਤਾ ਗਿਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸ਼ਿਵਜੀ ਬ੍ਰਹਮਾ ਵਰਗੇ ਦੇਵਤੇ ਤੇ ਰਿਸ਼ੀ ਮੁਨੀ ਵੀ ਉਸ ਵਾਹਿਗੁਰੂ ਦੀ ਅਗਮਾਗਾਦ ਗਤੀ ਨੂੰ ਕੋਈ ਵੀ ਨਹੀਂ ਗ੍ਰਹਿਣ ਕਰ ਸਕਦੇ।
ਪ੍ਰਭ ਕੀ ਅਗਮ ਅਗਾਦ ਕਥਾ ਸੁਣੀਐ ਅਵਰ ਅਵਰ ਬਿਦ ਬੁਝੀਐ, ਬਕਨ ਕਥਨ ਰਹਿਤਾ ਰਹਾਉ।
ਹਜ਼ੂਰ ਫਰਮਾਉਂਦੇ ਨੇ ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਅਗਮ ਅਗਾਦ ਹੀ ਹੈ, ਨਾ ਕੋਈ ਸ਼ਾਸਤਰੀ ਗਿਆਨ ਵਾਲਾ ਵਿਦਵਾਨ ਉਥੋਂ ਤੱਕ ਪਹੁੰਚ ਸਕਦਾ ਤੇ ਨਾ ਹੀ ਕੋਈ ਬੁੱਧੀਮਾਨ ਆਦਮੀ ਉਥੋਂ ਤੱਕ ਜਾ ਸਕਦਾ ਹੈ। ਸੁਣੀਆ ਅਵਰ, ਸੁਣੀ ਦੀ ਹੋਰ ਤਰ੍ਹਾਂ ਦੇ ਨਾਲ ਹੈ ਤੇ ਸਮਝੀ ਦੀ ਹੋਰ ਢੰਗ ਦੇ ਨਾਲ ਹੈ। ਕਥਨ ਬਕਨ ਕਥਨ ਰਹਿਤਾ, ਅਸਲੀ ਉਸ ਵਾਹਿਗੁਰੂ ਦੀ ਪਾਈ ਕਥਾ ਉਹ ਬਕਨ ਕਥਨ, ਬਕਨ ਦਾ ਅਰਥ ਬੋਲਣ ਤੋਂ ਤੇ ਕਥਨ ਦਾ ਅਰਥ ਹੈ ਵੀ ਕਥਾ ਵਖਿਆਨ ਕਰਨ ਤੋਂ ਬਿਨਾਂ ਹੀ ਉਸਦਾ ਪਤਾ ਲੱਗਦਾ ਹੈ, ਬੋਲਣ ਚੱਲਣ ਦੇ ਨਾਲ ਉਸਦਾ ਕੁਛ ਨਹੀਂ ਪਤਾ ਲੱਗਦਾ, ਕਿਉਂਕਿ ਵਾਹਿਗੁਰੂ ਦੀ ਅਗਮਾਗਾਦ ਕਥਾ ਹੈ।
ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ।
ਬਕਨ ਕਥਨ ਰਹਿਤਾ, ਇਹਦੇ ਉੱਤੇ ਇੱਕ ਛੋਟੀ ਜਿਹੀ ਉਦਾਹਰਣ ਚੇਤੇ ਆ ਗਈ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਜੋ ਸਿੱਖ ਧਰਮ ਦੇ ਧੁਰੰਧਰ ਵਿਦਵਾਨ ਸਨ ਤੇ ਉਹਨਾਂ ਦੀ ਵਿਦਵਤਾ ਦਾ ਸਿੱਕਾ ਸਾਰੇ ਸਿੱਖ ਪੰਥ ਵਿੱਚ ਮੰਨਿਆ ਜਾਂਦਾ ਸੀ, ਔਰ ਉਹ ਇੱਕ ਵਾਰ ਦੋਦਰ ਪਿੰਡ ਵਿੱਚ ਗਏ। ਉੱਥੇ ਦੋ ਪੰਡਿਤਾਂ ਦੀ ਚਰਚਾ ਚੱਲ ਰਹੀ ਸੀ। ਉਹਨਾਂ ਵਿੱਚੋਂ ਇੱਕ ਪੰਡਿਤ ਸਰਗੁਣ ਦਾ ਉਪਾਸ਼ਕ ਸੀ, ਸਰਗੁਣਵਾਦੀ ਸੀ, ਤੇ ਦੂਸਰਾ ਨਿਰਗੁਣਵਾਦੀ ਸੀ। ਉਹਨਾਂ ਦੋਨਾਂ ਪੰਡਿਤਾਂ ਦੀ ਹਰ ਰੋਜ਼ ਚਰਚਾ ਹੁੰਦੀ ਸੀ ਤੇ ਕਈ ਦਿਨ ਚਰਚਾ ਚੱਲਦੀ ਨੂੰ ਹੋ ਗਏ, ਤੇ ਜਿਹੜਾ ਨਿਰਗੁਣਵਾਦੀ ਪੰਡਿਤ ਸੀ ਉਹਨੂੰ ਆਪਣੀਆਂ ਕੁਛ ਦਲੀਲਾਂ ਢਿੱਲੀਆਂ ਜੀਆਂ ਤੇ ਕਮਜ਼ੋਰ ਨਜ਼ਰ ਆਉਣ ਲੱਗੀਆਂ। ਉਹਦੇ ਮਨ ਦੇ ਵਿੱਚ ਫਿਕਰ ਪੈ ਗਿਆ, ਕਿਧਰੇ ਮੈਂ ਹਾਰ ਹੀ ਨਾ ਜਾਵਾਂ, ਤੇ ਉਸਨੂੰ ਪਤਾ ਲੱਗਿਆ ਬਈ ਇੱਥੇ ਪਿੰਡਰਾਂ ਵਾਲੇ ਮਹਾਂਪੁਰਖ ਵੀ ਆਏ ਨੇ, ਉਹ ਬੜੇ ਵਿਦਵਾਨ ਨੇ। ਉਹ ਪੰਡਿਤ ਮਹਾਂਪੁਰਖਾਂ ਕੋਲ ਉਹ ਚੇਚਾ ਮਿਲਣ ਵਾਸਤੇ ਆਇਆ ਤੇ ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ। ਕਹਿਣ ਲੱਗਾ ਵੀ ਮਹਾਂਪੁਰਖੋ, ਤੁਸੀਂ ਵੀ ਬੜੇ ਸਿੱਖ ਧਰਮ ਦੇ ਵਿੱਚ ਮੰਨੇ ਪਰਮੰਨੇ ਵਿਦਵਾਨ ਹੋ ਤੇ ਮੈਂ ਵੀ ਇੱਕ ਉੱਚ ਕੋਟੀ ਦਾ ਵਿਦਵਾਨ ਪੰਡਿਤ ਹਾਂ, ਪਰ ਮੇਰੀ ਦੂਸਰੇ ਪੰਡਿਤ ਦੇ ਨਾਲ ਚਰਚਾ ਹੋ ਰਹੀ ਹੈ, ਤੁਸੀਂ ਮੈਨੂੰ ਕੋਈ ਗੁਰ ਦੱਸੋ, ਕੋਈ ਐਸਾ ਨੁਕਤਾ ਦੱਸੋ ਮੇਰੀ ਜਿਹੜੀ ਹਾਰ ਹੈ ਜਿੱਤ ਵਿੱਚ ਬਦਲ ਜਾਵੇ। ਤੇ ਮਹਾਂਪੁਰਖਾਂ ਨੇ ਉਸ ਪੰਡਿਤ ਵੱਲ ਬੜੇ ਗੌਰ ਨਾਲ ਤੱਕਿਆ ਤੇ ਉਹਨੂੰ ਪੁੱਛਣ ਲੱਗੇ, ਭਾਈ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਿਆ ਹੈ? ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਤੇ ਕਦੇ ਗੁਰੂ ਦੀ ਬਾਣੀ ਨਹੀਂ ਪੜ੍ਹੀ, ਮੈਂ ਤੇ ਸੰਸਕ੍ਰਿਤ ਦਾ ਵਿਦਵਾਨ ਹਾਂ, ਮੈਂ ਹੋਰ ਹਿੰਦੂ ਮਤ ਦੇ ਧਰਮ ਗ੍ਰੰਥ ਪੜ੍ਹੇ ਨੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਹੀਂ ਕੀਤਾ। ਮਹਾਂਪੁਰਖ ਕਹਿਣ ਲੱਗੇ, ਅਸਲੀ ਤੇ ਜਿਹੜੇ ਇਹੋ ਜਿਹੇ ਗੂੜ ਪ੍ਰਸ਼ਨ ਨੇ, ਇਹਨਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਹੈ, ਗੁਰੂ ਦੀ ਬਾਣੀ ਦੇ ਵਿੱਚ ਹੀ ਹੈ, ਤੂੰ ਕਿੱਥੇ ਭੁੱਲਿਆ ਫਿਰਦੈਂ। ਕਹਿਣ ਲੱਗਾ, ਅੱਛਾ, ਮੈਂ ਤੇ ਸਮਝਦਾ ਸੀ ਵੀ ਜਿਹੜੀ ਬਾਣੀ ਤੇ ਸਰਲ ਭਾਸ਼ਾ ਪੰਜਾਬੀ ਵਿੱਚ ਗੁਰਮੁਖੀ ਵਿੱਚ ਲਿਖੀ ਹੋਈ ਹੈ, ਇਹਦੇ ਵਿੱਚ ਇੰਨਾ ਗੂੜ ਗਿਆਨ ਕਿੱਥੇ ਹੋ ਸਕਦਾ। ਮਹਾਂਪੁਰਖ ਕਹਿਣ ਲੱਗੇ, ਚੰਗਾ ਬਚਨ ਦੇ, ਮੈਂ ਅੱਗੇ ਲਈ ਬਾਣੀ ਪੜਾਂਗਾ ਤੇ ਬਾਣੀ ਦਾ ਪ੍ਰਚਾਰ ਵੀ ਕਰਾਂਗਾ। ਉਹ ਕਹਿੰਦਾ, ਮਹਾਰਾਜ ਚਲੋ ਸਤ ਬਚਨ, ਜਿਵੇਂ ਤੁਸੀਂ ਮੈਨੂੰ ਆਖਦੇ ਹੋ ਤੇ ਮੈਂ ਤੁਹਾਡਾ ਬਚਨ ਮੰਨਿਆ। ਤੇ ਫਿਰ ਮਹਾਂਪੁਰਖ ਕਹਿਣ ਲੱਗੇ, ਅੱਛਾ ਹੁਣ ਤੂੰ ਇਸ ਗੱਲ ਤੇ ਪੱਕਾ ਰਵੀਂ ਤੇ ਨੁਕਤਾ ਅਸੀਂ ਤੈਨੂੰ ਦੱਸਦੇ ਹਾਂ। ਅੱਜ ਤੂੰ ਜਦੋਂ ਸਭਾ ਦੇ ਵਿੱਚ ਜਾਵੇਂ, ਤੈਨੂੰ ਉਹ ਪੰਡਿਤ ਸਵਾਲ ਕਰੇ ਤੇ ਤੂੰ ਉਸਦਾ ਕੋਈ ਜਵਾਬ ਨਹੀਂ ਦੇਣਾ। ਉਹਨੇ ਫਿਰ ਤੇਰੇ ਮੂਹਰੇ ਸਵਾਲ ਕਰਨਾ ਹੈ, ਬਈ ਮੈਂ ਤੇਰੇ ਮੂਹਰੇ ਸਵਾਲ ਕੀਤਾ, ਤੂੰ ਇਸਦਾ ਜਵਾਬ ਦੇ, ਤੂੰ ਫਿਰ ਵੀ ਨਹੀਂ ਬੋਲਣਾ। ਜਦੋਂ ਤੀਜੀ ਵਾਰ ਉਹਨੇ ਫਿਰ ਆਖਿਆ, ਬਈ ਜਾਂ ਤੇ ਜਵਾਬ ਦੇ ਜਾਂ ਫਿਰ ਹਾਰ ਮੰਨ, ਤੇ ਤੂੰ ਉਸ ਵੇਲੇ ਇਹ ਬਚਨ ਕਹਿਣਾ, ਬਈ ਮੈਂ ਤੈਨੂੰ ਜਵਾਬ ਦੇ ਦਿੱਤਾ। ਫਿਰ ਉਹਨੇ ਪੁੱਛਣਾ, ਬਈ ਤੂੰ ਕੋਈ ਜਵਾਬ ਤੇ ਦਿੱਤਾ ਹੀ ਨਹੀਂ, ਬੋਲਿਆ ਹੀ ਨਹੀਂ, ਤੇ ਤੂੰ ਕਿਵੇਂ ਮੈਨੂੰ ਜਵਾਬ ਦਿੱਤਾ? ਤੇ ਤੂੰ ਉਸ ਵੇਲੇ ਇਹ ਗੱਲ ਕਹਿ ਦੇਵੀਂ, ਬਈ ਬਾਣੀ ਵਿੱਚ ਇਹ ਗੱਲ ਲਿਖੀ ਹੋਈ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਬਈ ਗੂੰਗੇ ਨੂੰ ਗੁੜ ਖਵਾ ਦਿਓ, ਉਹਨੂੰ ਪੁੱਛੋ ਕਿੰਨਾ ਕੁ ਮਿੱਠਾ ਹੈ, ਤੇ ਗੂੰਗਾ ਬੋਲ ਕੇ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਿਹੜੀ ਨਿਰਗੁਣ ਸਰੂਪ ਦੀ ਕਥਾ ਹੈ, ਉਹ ਕਹਿਣ ਤੇ ਬੋਲਣ ਤੋਂ ਬਿਨਾਂ ਹੀ ਉਹਦੇ ਬਾਰੇ ਜਾਣਿਆ ਜਾ ਸਕਦਾ, ਕਹਿਣ ਤੇ ਬੋਲਣ ਦੇ ਨਾਲ ਉਹਦੇ ਬਾਰੇ ਕੁਛ ਨਹੀਂ ਪਤਾ ਲੱਗ ਸਕਦਾ। ਤੇ ਜਦੋਂ ਇੰਨੀ ਗੱਲ ਆਖੀ ਤੇ ਮਹਾਂਪੁਰਖਾਂ ਦੀ ਕਿਰਪਾ ਨਾਲ ਉਸ ਦੀ ਜਿੱਤ ਹੋਈ, ਤੇ ਫਿਰ ਉਹ ਮਹਾਂਪੁਰਖਾਂ ਦੇ ਕੋਲ ਆਇਆ ਵੀ, ਤੇ ਫਿਰ ਉਹ ਬਾਣੀ ਵੀ ਪੜ੍ਹਨ ਲੱਗਿਆ। ਪਹਿਲਾਂ ਹਿੰਦੂ ਮਤ ਦੇ ਗ੍ਰੰਥਾਂ ਦੀ ਹੀ ਕਥਾ ਕਰਦਾ ਸੀ, ਤੇ ਫਿਰ ਉਹ ਬਾਣੀ ਦੀ ਵੀ ਕਥਾ ਕਰਕੇ ਲੋਕਾਂ ਨੂੰ ਸੁਣਾਉਣ ਲੱਗਿਆ। ਮਹਾਂਪੁਰਖ ਸੰਤ ਬਾਬਾ ਇੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਜੋ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਛੋਟੇ ਭਰਾਤਾ ਸਨ, ਜਿਨ੍ਹਾਂ ਦੇ ਅਸਥਾਨ ਤੇ ਗੁਰਦੁਆਰਾ ਗੁਰਮਤਿ ਪ੍ਰਕਾਸ਼ ਬਦਨੀ ਕਲਾਂ ਵਿਖੇ ਦਾਸ ਸੇਵਾ ਵੀ ਨਿਭਾ ਰਿਹਾ ਹੈ, ਔਰ ਉਹ ਮਹਾਂਪੁਰਖ ਦੱਸਦੇ ਸਨ, ਬਈ ਉਸ ਪੰਡਿਤ ਨੂੰ ਜਪਜੀ ਸਾਹਿਬ ਦੀ ਕਥਾ ਕਰਦਿਆਂ ਅਸੀਂ ਆਪ ਸੁਣਿਆ, ਜਿਸ ਪੰਡਿਤ ਦੀ ਮਹਾਂਪੁਰਖਾਂ ਦੀ ਹਾਰ ਹੋਣ ਲੱਗੀ ਸੀ, ਤੇ ਮਹਾਂਪੁਰਖਾਂ ਦੀ ਕਿਰਪਾ ਨਾਲ ਉਹਨੂੰ ਜਿੱਤ ਪ੍ਰਾਪਤ ਹੋਈ, ਬਾਣੀ ਦੀ ਓਟ ਲਈ, ਬਾਣੀ ਨੇ ਉਸਦੀ ਜਿੱਤ ਕਰਵਾਈ, ਤੇ ਫਿਰ ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਦੁਆਰਾ ਜਿੱਥੇ ਸਿੱਧ ਮੰਡਲੀ ਨੂੰ ਸਤਿਗੁਰੂ ਨੇ ਜਿੱਤਿਆ ਸੀ, ਤੇ ਉਸ ਪੰਡਿਤ ਨੇ ਸ਼ਬਦ ਦੀ ਟੇਕ ਲੈ ਕੇ ਉਹ ਸਭਾ ਵਿੱਚ ਜਿੱਤ ਪ੍ਰਾਪਤ ਕੀਤੀ, ਫਿਰ ਉਹ ਬਾਣੀ ਦਾ ਪ੍ਰੇਮੀ ਬਣਿਆ, ਬਾਣੀ ਦਾ ਆਸ਼ਕ ਬਣਿਆ। ਇੱਥੇ ਵੀ ਉਹੀ ਸਿਧਾਂਤ ਹੈ, ਜਿਹੜੀ ਅਸਲੀ ਵਾਹਿਗੁਰੂ ਦੀ ਆਗਮਾ ਗਾਧ ਕਥਾ ਹੈ ਨਾ, ਉਹ ਬਕਨ ਕਥਨ ਰਹਿਤਾ, ਉਹ ਬੋਲਣ ਤੇ ਕਥਨ ਤੋਂ ਬਿਨਾਂ ਹੀ ਪਾਈ ਉਸ ਨੂੰ ਬੁਝਿਆ ਜਾਂਦਾ ਹੈ।
ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ,
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਆਪ ਹੀ ਭਗਤਾਂ ਦੇ ਵਿੱਚ ਵਰਤ ਰਿਹਾ ਹੈ ਤੇ ਆਪ ਹੀ ਉਹ ਸਾਰਿਆਂ ਦਾ ਮਾਲਕ ਹੈ। ਆਪਨ ਸੰਗ ਰਤਾ, ਜਿਹੜੇ ਉਹਦੇ ਆਪਣੇ ਦਾਸ ਸੰਤ ਭਗਤ ਨੇ, ਉਹਨਾਂ ਦੇ ਵਿੱਚ ਉਹ ਵਾਹਿਗੁਰੂ ਤਾਣੇ ਪੇਟੇ ਵਾਂਗ ਆਪ ਹੀ ਮਿਲਿਆ ਹੋਇਆ ਹੈ।
ਨਾਨਕ ਕੋ ਪ੍ਰਭ ਪੂਰ ਰਹਿਓ ਹੈ, ਪੇਖਿਓ ਜਤਰ ਕਥਾ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਮਾਲਕ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਕਿ ਸਰਬੱਤਰ ਦਿਸ ਹੈ, ਕਿ ਸਰਬੱਤਰ ਪੇਸ਼ਾ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ, ਵੇਖਿਓ ਜਤਰ ਕਥਾ, ਅਸੀਂ ਤਾਂ ਜਿੱਥੇ ਕਿੱਥੇ ਵੀ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਿਆ ਹੈ।
ਗੁਜਰੀ ਮਹੱਲਾ ਪੰਜਵਾ, ਮਤਾ ਮਸੂਰਤ ਅਵਰ ਸਿਆਨਪ, ਜਨ ਕੋ ਕਛੂ ਨਾ ਆਇਓ।
ਲੋਹਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਤੇ ਹਰ ਮਨੁੱਖ ਤੇ ਔਖੇ ਤੇ ਸੌਖੇ ਸਮੇਂ ਵੀ ਆਉਂਦੇ ਨੇ, ਪਰ ਜਦੋਂ ਖਾਸ ਕਰਕੇ ਕੋਈ ਔਖਾ ਸਮਾਂ ਬਣਦਾ ਹੈ ਤੇ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਸ ਸ਼ਬਦ ਦੁਆਰਾ ਸਿੱਖਿਆ ਬਖਸ਼ਿਸ਼ ਕਰਦੇ ਹਨ, ਬਈ ਤੁਸੀਂ ਉਸ ਵੇਲੇ ਵਾਹਿਗੁਰੂ ਦਾ ਸਿਮਰਨ ਕਰੋ, ਬਾਣੀ ਪੜ੍ਹੋ, ਅਰਦਾਸ ਕਰੋ, ਸਿਮਰਨ ਵਿੱਚ ਜੁੜੋ। ਪ੍ਰਭ ਕੋ ਭਗਤ ਵਸ਼ਲ ਬਿਰਦਾਇਓ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਭਗਤ ਵਸ਼ਲ ਹੈ। ਬਿਰਧ ਦਾ ਅਰਥ ਹੈ ਧਾਰਮਿਕ ਨਿਯਮ। ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਧਾਰਮਿਕ ਨਿਯਮ ਹੈ, ਜਿਹੜਾ ਵੀ ਮਨੁੱਖ ਭਗਤੀ ਕਰੇ ਉਹਦੇ ਨਾਲ ਪਿਆਰ ਕਰਦਾ ਹੈ। ਪ੍ਰਭ ਕੋ ਭਗਤ ਵਸ਼ਲ ਬਿਰਧਾਇਓ। ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਭਗਤੀ ਨਾਲ ਪਿਆਰ ਕਰਨ ਵਾਲਾ ਹੈ। ਕਰੇ ਪ੍ਰਤਪਾਲ ਬਾਰਕ ਕੀ ਨਿਆਈ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਬੱਚਿਆਂ ਵਾਂਗ ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਜਨ ਕੋ ਲਾਡ ਲੜਾਇਓ, ਤੇ ਉਹ ਆਪਣੇ ਜਨ ਦਾਸਾਂ ਨੂੰ ਆਪਣੇ ਪੁੱਤਰਾਂ ਵਾਂਗੂ ਲਾਡ ਵੀ ਲੜਾਉਂਦਾ ਹੈ। ਇਸ ਲਈ ਤੁਸੀਂ ਉਸ ਵਾਹਿਗੁਰੂ ਦਾ ਸਿਮਰਨ ਕਰੋ ਜਿਹੜਾ ਸਾਨੂੰ ਆਪਣੇ ਪੁੱਤਰਾਂ ਵਾਂਗੂ ਪਾਲਦਾ ਤੇ ਧੀਆਂ ਪੁੱਤਰਾਂ ਵਾਂਗੂ ਲਾਡ ਵੀ ਲੜਾਉਂਦਾ ਹੈ। ਉਸ ਵਾਹਿਗੁਰੂ ਦੀ ਓਟ ਲਓ, ਉਹ ਤੁਹਾਡੀ ਹਰ ਵੇਲੇ ਸਹਾਇਤਾ ਕਰ ਸਕਦਾ ਹੈ।
ਮਤਾ ਮਸੂਰਤ ਅਵਰ ਸਿਆਨਪ ਜਨ ਕਾ ਕਛੂ ਨਾ ਆਇਓ।
ਲੋ ਹਜ਼ੂਰ ਕਹਿੰਦੇ ਨੇ ਕੋਈ ਮਤਾ ਦਾ ਅਰਥ ਸਲਾਹ ਤੇ ਮਸੂਰਤ ਦਾ ਅਰਥ ਹੈ ਮਸ਼ਵਰਾ ਤੇ ਇਹ ਅਵਰ ਸਿਆਨਪ ਜਿਹੜੀ ਹੋਰ ਕੋਈ ਬੁੱਧੀ ਦੀ ਸਿਆਣਪ ਸੀ। ਜਨ ਕੋ ਕਛੂ ਨਾ ਆਇਓ, ਸਾਨੂੰ ਤੇ ਵੀ ਕੁਛ ਵੀ ਨਹੀਂ ਆਉਂਦਾ, ਨਾ ਤੇ ਕੋਈ ਕਿਸੇ ਦੀ ਸਲਾਹ ਅਸੀਂ ਲਈ ਤੇ ਨਾ ਹੀ ਕਿਸੇ ਨਾਲ ਕੋਈ ਮਸ਼ਵਰਾ ਕੀਤਾ ਤੇ ਨਾ ਹੀ ਆਪਣੀ ਬੁੱਧੀ ਦੀ ਸਿਆਣਪ ਅਸੀਂ ਵਰਤੀ, ਸਾਨੂੰ ਤੇ ਕੁਛ ਵੀ ਨਹੀਂ ਸੀ ਆਉਂਦਾ।
ਜਹ ਜਹ ਅਵਸਰ ਆਏ ਬਣਿਓ ਹੈ ਤਹਾਂ ਤਹਾਂ ਹਰ ਧਿਆਇਓ।
ਬਸ ਸਾਨੂੰ ਤੇ ਜਿੱਥੇ ਜਿੱਥੇ ਕੋਈ ਐਸਾ ਔਖ ਸੌਖ ਦਾ ਸਮਾਂ ਆ ਕੇ ਬਣਿਆ ਤਹਾਂ ਤਹਾਂ ਹਰ ਧਿਆਇਓ, ਉੱਥੇ ਉੱਥੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ। ਸਾਨੂੰ ਵੀ ਇਹ ਸਿੱਖਿਆ ਦਿੰਦੇ ਹਨ ਬਈ ਤੁਸੀਂ ਐਵੇਂ ਹੋਰ ਇਧਰਲੀਆਂ ਉਧਰਲੀਆਂ ਗੱਲਾਂ ਛੱਡ ਕੇ ਤੇ ਵਾਹਿਗੁਰੂ ਤੇ ਰੱਖੋ ਭਰੋਸਾ। ਜੇ ਕੋਈ ਮੁਸੀਬਤ ਦਾ ਸਮਾਂ ਵੀ ਬਣ ਜਾਂਦਾ ਹੈ, ਕੋਈ ਔਖੀ ਘੜੀ ਵੀ ਆ ਕੇ ਬਣ ਜਾਂਦੀ ਹੈ, ਤੇ ਉਸ ਵੇਲੇ ਵਾਹਿਗੁਰੂ ਦਾ ਸਿਮਰਨ ਕਰੋ।
ਪ੍ਰਭ ਕੋ ਭਗਤ ਵਸ਼ਲ ਬਿਰਧਾਇਓ, ਕਰੇ ਪ੍ਰਤਪਾਲ ਬਾਰਕ ਕੀ ਨਿਆਈ, ਜਨ ਕੋ ਲਾਡ ਲਡਾਇਓ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਭਗਤ ਵਸ਼ਲ ਹੈ। ਉਹ ਵਾਹਿਗੁਰੂ ਆਪਣੇ ਭਗਤਾਂ ਦੀ ਬੱਚਿਆਂ ਵਾਂਗੂ ਪੁੱਤਰਾਂ ਵਾਂਗੂ ਪਾਲਣਾ ਕਰਦਾ ਹੈ ਤੇ ਆਪਣੇ ਸੇਵਕਾਂ ਨੂੰ ਪੁੱਤਰਾਂ ਵਾਂਗ ਲਾਡ ਵੀ ਲਡਾਉਂਦਾ ਹੈ।
ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਬਈ ਉਸ ਵਾਹਿਗੁਰੂ ਦੇ ਜਨਾਂ ਨੇ, ਭਾਵ ਅਸਾਂ ਵਾਹਿਗੁਰੂ ਦੇ ਜਸ ਕੀਰਤਨ ਨੂੰ ਗਾਇਆ ਹੈ। ਇਹੀ ਸਾਡਾ ਜਪ ਹੈ, ਇਹੀ ਸਾਡਾ ਤਪ ਹੈ, ਇਹੀ ਸੰਜਮ ਵਰਤ ਨੇਮ ਹੈ, ਇਹੀ ਸਾਡਾ ਕਰਮ ਧਰਮ ਹੈ।
ਸਰਨ ਪਰਿਓ ਨਾਨਕ ਠਾਕੁਰ ਕੀ, ਅਭੈ ਦਾਨ ਸੁਖ ਪਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ ਤੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਅਭੈ ਦਾਨ ਪ੍ਰਭ ਪਾਇਓ ਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਅਭੈ ਦਾਨ ਨਿਰਭੈ ਪਦਵੀ ਦਾ ਦਾਨ ਪ੍ਰਾਪਤ ਕਰ ਲਿਆ। ਕਿਉਂਕਿ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤੇ ਆਇਆ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਪਉ ਸਭ ਗੁਆਸੀ। ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਵਾਹਿਗੁਰੂ ਦੀ ਸ਼ਰਨ ਸਿੰਘ ਦੀ ਸ਼ਰਨ ਹੈ। ਸਿੰਘ ਕਹਿੰਦੇ ਸ਼ੇਰ ਨੂੰ, ਸ਼ੇਰ ਜੰਗਲ ਦਾ ਬਾਦਸ਼ਾਹ ਹੈ। ਸਿੰਘ ਸਰਨ ਕਥ ਜਾਈਏ ਜੋ ਜੰਬਕ ਗ੍ਰਸ ਹੈ। ਜਿਹੜਾ ਮਨੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਤੇ ਫਿਰ ਉਹਦੇ ਨੇੜੇ ਕੋਈ ਦੁੱਖ ਦੁਸ਼ਮਣ ਨਹੀਂ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਅਪੈ ਪਦਵੀ ਦਾ ਦਾਨ ਪ੍ਰਾਪਤ ਕਰ ਲਿਆ ਹੈ।
ਗੁਜਰੀ ਮਹੱਲਾ ਪੰਜਵਾ, ਦਿਨ ਰਾਤੀ ਆਰਾਧ ਹੋ ਪਿਆਰੋ, ਨਿਮਖ ਨਾ ਕੀਜਾ ਢੀਲਾ।
ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ ਤੇ ਉਹਦਾ ਸਿਮਰਨ ਕਿੰਨਾ ਕੁ ਸਮਾਂ ਸਾਨੂੰ ਕਰਨਾ ਚਾਹੀਦਾ ਹੈ। ਕੋਈ ਕਹਿੰਦਾ ਵੀ ਇੱਕ ਘੰਟਾ, ਕੋਈ ਕਹਿੰਦਾ ਢਾਈ ਘੰਟੇ, ਕੋਈ ਕਹਿੰਦਾ ਅੱਠ ਘੰਟੇ, ਕਿੰਨਾ ਸਮਾਂ ਸਿਮਰਨ ਕਰੀਏ? ਤਾਂ ਸਤਿਗੁਰੂ ਕਹਿੰਦੇ ਹਰ ਵੇਲੇ ਕਰਦੇ ਰਹਿਣਾ ਚਾਹੀਦਾ ਹੈ। ਮੋਹਨ ਪ੍ਰਾਨ ਮਾਨ ਰੰਗੀਲਾ, ਪਹਿਲਾਂ ਇਸ ਸਵਾਲ ਦਾ ਜਵਾਬ ਹੈ ਵੀ ਵਾਹਿਗੁਰੂ ਕਿਹੋ ਜਿਹਾ ਹੈ। ਮੋਹਣ ਪ੍ਰਾਣ ਮਾਨ ਰੰਗੀਲਾ। ਉਹ ਮੋਹਣ ਮਨ ਨੂੰ ਮੋਹਿਤ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਸਾਡੇ ਪ੍ਰਾਣਾਂ ਨੂੰ ਵੀ ਤੇ ਮਾਨ ਦਾ ਅਰਥ ਹੈ ਮਨ, ਸਾਡੇ ਮਨ ਨੂੰ ਵੀ ਰੰਗੀਲਾ ਉਹ ਆਨੰਦ ਬਖਸ਼ਿਸ਼ ਕਰਨ ਵਾਲਾ ਹੈ। ਮੋਹਣ ਪ੍ਰਾਣ ਮਾਨ ਰੰਗੀਲਾ, ਇੱਥੇ ਮਾਨ ਵੀ ਉਹ ਕਾਵਿ ਰਚਨਾ ਦੇ ਅਨੁਸਾਰ ਮਨ ਨੂੰ ਮਾਨ ਸ਼ਬਦ ਨਾਲ ਲਿਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਪ੍ਰਾਣਾਂ ਨੂੰ ਤੇ ਸਾਡੇ ਮਨ ਨੂੰ ਰੰਗੀਲਾ ਆਨੰਦ ਬਖਸ਼ਿਸ਼ ਕਰਨ ਵਾਲਾ ਹੈ। ਬਾਸ ਰਹਿਓ ਹੀਰੇ ਕਹਿ ਸੰਗੇ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਨਾਲ ਵਸ ਰਿਹਾ ਹੈ। ਪੇਖ ਮੋਹਿਓ ਮਨ ਲੀਲਾ, ਉਸ ਵਾਹਿਗੁਰੂ ਦੀ ਲੀਲਾ ਵੇਖ ਕੇ, ਉਸ ਵਾਹਿਗੁਰੂ ਦੀ ਅਸਚਰਜ ਪ੍ਰੇਮ ਦੀ ਲੀਲਾ ਵੇਖ ਕੇ ਸਾਡਾ ਮਨ ਉਸ ਤੇ ਮੋਹਿਤ ਹੋ ਗਿਆ ਹੈ। ਲੋ ਹਜ਼ੂਰ ਹੁਣ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ।
ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜਾ ਢੀਲਾ।
ਵੀ ਐ ਪਿਆਰਿਓ, ਐ ਗੁਰੂ ਪਿਆਰਿਓ, ਗੁਰੂ ਦੁਲਾਰਿਓ, ਤੁਸੀਂ ਦਿਨ ਰਾਤ ਵਾਹਿਗੁਰੂ ਨੂੰ ਆਰਾਧੋ, ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰੋ। ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕੋਈ ਸਮੇਂ ਦੀ ਹੱਦਬੰਦੀ ਨਹੀਂ ਮਿਥਣੀ ਚਾਹੀਦੀ, ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰੋ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਨਿਮਖ ਨਾ ਕੀਜਾ ਢੀਲਾ, ਹਜ਼ੂਰ ਕਹਿੰਦੇ ਇੱਕ ਨਿਮਖ ਮਾਤਰ, ਅੱਖਦੇ ਫੋਰੇ ਮਾਤਰ ਵੀ ਕਦੇ ਢਿੱਲ ਮੱਠ ਨਹੀਂ ਕਰਨੀ ਚਾਹੀਦੀ।
ਸੰਤ ਸੇਵਾ ਕਰ ਭਾਵ ਨੀ ਲਾਈਐ, ਤਿਆਗ ਮਾਨ ਹਾ ਠੀਲਾ।
ਲੋ ਹਜ਼ੂਰ ਕਹਿੰਦੇ ਨੇ ਜੇ ਤੁਸੀਂ ਆਖੋ ਸਾਡੇ ਕੋਲੋਂ ਤਾਂ ਦਿਨ ਰਾਤ ਸਿਮਰਨ ਹੋ ਨਹੀਂ ਸਕਦਾ, ਤਾਂ ਹਜ਼ੂਰ ਕਹਿੰਦੇ ਨੇ ਫਿਰ ਨਾਲ ਸੇਵਾ ਵੀ ਕਰ ਲਿਆ ਕਰੋ। ਸੇਵਾ ਕਿਹਦੀ ਕਰਨੀ ਹੈ? ਹਜ਼ੂਰ ਕਹਿੰਦੇ ਸੰਤ ਸੇਵਾ ਕਰ ਭਾਵ ਨੀ ਲਾਈਐ, ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ ਤੇ ਉਹਨਾਂ ਦੀ ਸੇਵਾ ਕਰੋ, ਤੇ ਨਾਲ ਭਾਵਨਾ ਵਾਹਿਗੁਰੂ ਦੇ ਗੁਰੂ ਦੇ ਚਰਨਾਂ ਦੇ ਨਾਲ ਜੋੜੋ। ਤਿਆਗ ਮਨ ਹਠੀਲਾ, ਇਸ ਢੰਗ ਦੇ ਨਾਲ ਮਾਨ ਤੇ ਹਠੀਲਾ ਜਿਹੜਾ ਮਨ ਦਾ ਹੱਠ ਹੈ ਇਹਨੂੰ ਛੱਡ ਕੇ ਤੇ ਇਉਂ ਦਿਨ ਰਾਤ ਵਾਹਿਗੁਰੂ ਦੀ ਭਗਤੀ ਵੀ ਕਰੋ ਤੇ ਨਾਲ ਮਹਾਂਪੁਰਖਾਂ ਦੀ ਸੇਵਾ ਵੀ ਕਰਿਆ ਕਰੋ।
ਮੋਹਨ ਪ੍ਰਾਨ ਮਾਨ ਰੰਗੀਲਾ, ਬਾਸ ਰਹਿਓ ਹੀ ਅਰੇ ਕੈ ਸੰਗੇ, ਪੇਖ ਮੋਹਿਓ ਮਨ ਲੀਲਾ ਰਹਾਓ।
ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਪ੍ਰਾਣਾਂ ਨੂੰ ਤੇ ਸਾਡੇ ਮਨ ਨੂੰ ਆਨੰਦ ਬਖਸ਼ਿਸ਼ ਕਰਨ ਵਾਲਾ ਹੈ। ਉਹ ਪਿਆਰਾ ਪ੍ਰਭੂ ਹਮੇਸ਼ਾ ਲਈ ਸਾਡੇ ਹਿਰਦੇ ਨਾਲ ਵਸ ਰਿਹਾ ਹੈ। ਉਹਦੀ ਅਸਚਰਜ ਲੀਲਾ ਨੂੰ ਵੇਖ ਕੇ ਸਾਡਾ ਮਨ ਉਸ ਤੇ ਮੋਹਿਤ ਹੋ ਗਿਆ ਹੈ।
ਜਸ ਸਿਮਰਤ ਮਨ ਹੋਤ ਅਨੰਦਾ, ਉਤਰੈ ਮਨਹੋਂ ਜੰਗੀਲਾ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਜਾਂਦਾ ਹੈ। ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਮਨ ਵਿੱਚ ਆਨੰਦ ਪ੍ਰਗਟ ਹੁੰਦਾ ਹੈ, ਉਤਰੈ ਮਨਹੋਂ ਜੰਗੀਲਾ। ਜਿਹੜੀ ਮਨ ਨੂੰ ਜਿਹੜੀ ਜੰਗੀਲਾ ਦਾ ਅਰਥ, ਜਿਹੜੀ ਪੁਰਾਣੀ ਮੈਲ ਲੱਗੀ ਹੋਈ ਹੈ, ਜਿਵੇਂ ਕਹਿੰਦੇ ਲੋਹੇ ਨੂੰ ਜੰਗਾਲ ਲੱਗਿਆ ਉਹ ਲਹਿੰਦਾ ਨਹੀਂ ਹੈ, ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਇਹ ਮੋਹ ਮਾਇਆ ਦਾ ਜੰਗਾਲ ਲੱਗਿਆ ਹੋਇਆ, ਇਹ ਵੀ ਲਹਿ ਜਾਂਦਾ ਹੈ।
ਮਲਬੇ ਕੀ ਮਹਿਮਾ ਬਰਨ ਨਾ ਸਾਕੋ, ਨਾਨਕ ਪਰੈ ਪਰੀਲਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸਲੀ ਗੁਰੂ ਤੇ ਸਿੱਖ ਦੇ ਮਿਲਾਪ ਦੀ ਮਹਿਮਾ ਅਕਥਨੀਏ ਹੈ। ਗੁਰੂ ਤੇ ਸਿੱਖ ਦੇ ਮਿਲਾਪ ਦੀ ਮਹਿਮਾ ਬਰਨ ਨਾ ਸਾਕੋ, ਅਸੀਂ ਵਰਣਾ ਨਹੀਂ ਕਰ ਸਕਦੇ। ਨਾਨਕ ਪਰੈ ਪਰੀਲਾ, ਹਜ਼ੂਰ ਕਹਿੰਦੇ ਗੁਰੂ ਤੇ ਸਿੱਖ ਦੇ ਮਿਲਾਪ ਦੀ ਗੱਲ ਪਰੇ ਤੋਂ ਪਰੇ ਹੀ ਹੈ, ਵਰਣਨ ਤੋਂ ਬਾਹਰ ਹੈ। ਜਿਹੜਾ ਗੁਰਸਿੱਖ ਇੱਕ ਵਾਰੀ ਗੁਰੂ ਦੇ ਨਾਲ ਮਿਲ ਗਿਆ, ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਐਸੀ ਉਸਨੂੰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤੇ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਵੀ ਜਦੋਂ ਕਈ ਵਾਰੀ ਖਾਲਸੇ ਦੇ ਵਿੱਚ ਫੁੱਟ ਪਈ ਦੇਖਦੇ ਸਨ, ਤਾਂ ਉਸ ਵੇਲੇ ਇਹ ਪੰਕਤੀ ਦੀ ਧਾਰਨਾ ਵੀ ਲਾਉਂਦੇ ਸਨ, ਮਿਲਬੇ ਕੀ ਮਹਿਮਾ ਬਰਨ ਨਾ ਸਕੋ, ਨਾਨਕ ਪਰੈ ਪਰੀਲਾ। ਖਾਲਸਾ ਮਿਲਬੇ ਕੀ ਮਹਿਮਾ ਬਰਨ ਨਾ ਸਕੋ, ਖਾਲਸਾ ਮਿਲਬੇ ਕੀ। ਇਉਂ ਇਸ ਬਾਣੀ ਦੁਆਰਾ ਮਹਾਂਪੁਰਖ ਖਾਲਸੇ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਸਨ।
ਗੁਜਰੀ ਮਹੱਲਾ ਪੰਜਵਾ। ਮਨ ਜੋਗੀ ਸ਼ਾਸਤਰਕ ਕਹਾਵਤ, ਸਭ ਕੀਨੇ ਬਸ ਅਪਨਹੀ।
ਲੋ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਿਹੜੀ ਵਾਹਿਗੁਰੂ ਦੀ ਸ਼ਕਤੀ ਮਾਇਆ ਹੈ ਉਸ ਮਾਇਆ ਦੇ ਬਲ ਦੇ ਬਾਰੇ ਅੱਗੇ ਸਤਿਗੁਰੂ ਮਹਾਰਾਜ ਇਹ ਸ਼ਬਦ ਵਿੱਚ ਵਿਆਖਿਆ ਕਰ ਰਹੇ ਨੇ। ਬਲਵੰਤ ਵਿਆਪ ਰਹੀ ਸਭ ਮਹੀ, ਬਲਵੰਤ ਦਾ ਅਰਥ ਹੈ ਵੀ ਜਿਹੜੀ ਇਹ ਵਾਹਿਗੁਰੂ ਦੀ ਸ਼ਕਤੀ ਮਾਇਆ ਹੈ ਸਾਰੀ ਧਰਤੀ ਉੱਤੇ ਤੇ ਸਾਰਿਆਂ ਦੇ ਅੰਦਰ ਵਿਆਪ ਰਹੀ ਹੈ। ਮਹੀ ਦਾ ਅਰਥ ਧਰਤੀ ਵੀ ਹੈ ਤੇ ਮਹੀ ਦਾ ਅਰਥ ਅੰਦਰ ਵੀ ਹੈ। ਇਹ ਜਿਹੜੀ ਬਲਵੰਤ ਵਾਹਿਗੁਰੂ ਦੀ ਸ਼ਕਤੀ ਮਾਇਆ ਹੈ ਸਾਰੀ ਧਰਤੀ ਤੇ ਸਭ ਜੀਵਾਂ ਦੇ ਅੰਦਰ ਵਿਆਪ ਰਹੀ ਹੈ। ਅਵਰ ਨਾ ਜਾਣ ਸਕੂ ਮਰਮ, ਹੋਰ ਇਸ ਦੇ ਭੇਤ ਨੂੰ ਕੋਈ ਨਹੀਂ ਜਾਣ ਸਕਦਾ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਗੁਰ ਕਿਰਪਾ ਤੇ ਲਹੇ, ਮੈਂ ਗੁਰੂ ਦੀ ਕਿਰਪਾ ਦੁਆਰਾ ਸਾਰੀ ਗੱਲ ਸਮਝ ਲਈ ਹੈ ਵੀ ਇਹ ਜਿਹੜੀ ਮਾਇਆ ਰੂਪ ਸ਼ਕਤੀ ਹੈ ਇਹ ਐਸੀ ਬਲਵਾਨ ਹੈ, ਐਸੀ ਜੋਰਾਵਰ ਹੈ, ਇਸਨੇ ਸਭ ਨੂੰ ਆਪਣੇ ਵਸ ਕੀਤਾ ਹੋਇਆ। ਕਿਹਨੂੰ ਕਿਹਨੂੰ ਵਸ ਕੀਤਾ ਹੈ ਤਾਂ ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ।
ਮਨ ਜੋਗੀ ਸ਼ਾਸਤਰਕ ਕਹਾਵਤ, ਸਭ ਕੀਨੇ ਬਸ ਅਪਨਹੀ।
ਲੋ ਜਿੰਨੇ ਵੱਡੇ ਵੱਡੇ ਮੁਨੀ ਨੇ, ਰਿਸ਼ੀ ਮੁਨੀ ਹਨ ਤੇ ਬੜੇ ਬੜੇ ਜੋਗੀ ਨੇ, ਤੇ ਸ਼ਾਸਤਰਕ ਦਾ ਅਰਥ ਹੈ ਜਿਹੜੇ ਸ਼ਾਸਤਰਾਂ ਦੇ ਗਿਆ ਤੇ ਬੜੇ ਬੜੇ ਪੰਡਿਤ ਵਿਦਵਾਨ ਆਪਣੇ ਆਪ ਨੂੰ ਅਖਵਾਉਂਦੇ ਨੇ, ਸਭ ਕੀਨੇ ਬਸ ਅਪਨ ਹੀ, ਇਸ ਮਾਇਆ ਰੂਪੀ ਸ਼ਕਤੀ ਨੇ ਸਾਰਿਆਂ ਨੂੰ ਆਪਣੇ ਵਸ ਕੀਤਾ ਹੋਇਆ ਹੈ।
ਤੀਨ ਦੇਵ ਅਰ ਕੋੜ ਤੇ ਤੀਸਾ, ਤਿੰਨ ਕੀ ਹੈਰਤ ਕਸ਼ ਨਾ ਰਹੀ।
ਲੋ ਹਜ਼ੂਰ ਕਹਿੰਦੇ ਲੋ ਇਹਨਾਂ ਆਮ ਜਿਹੜੇ ਰਿਸ਼ੀ ਮੁਨੀ ਲੋਕ ਨੇ ਇਹਨਾਂ ਦੀ ਗੱਲ ਕੀ ਕਰਨੀ ਹੈ। ਤੀਨ ਦੇਵ ਜਿਹੜੇ ਤਿੰਨ ਪ੍ਰਧਾਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਉਹਨਾਂ ਦੇ ਬਾਰੇ ਵੀ ਲਿਖਿਆ ਹੈ, ਸਰਪਣੀ ਤੇ ਉਪਰ ਨਹੀਂ ਬਲੀਆ ਜਨ ਬ੍ਰਹਮਾ ਵਿਸ਼ਨ ਮਹਾਂਦੇਵ ਸ਼ਲੀਆ। ਤੇ ਜਿਹੜੇ ਹੋਰ 33 ਕਰੋੜ ਦੇਵਤੇ ਨੇ ਤਿੰਨ ਕੀ ਹੈਰਤ ਕਸ਼ ਨਾ ਰਹੀ, ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਮਾਇਆ ਦੇ ਅੱਗੇ ਉਹਨਾਂ ਦੀ ਵੀ ਹੈਰਤ ਦਾ ਅਰਥ ਹੈ ਹੋਸ਼ ਟਿਕਾਣੇ ਨਹੀਂ ਰਹਿ ਸਕੀ। ਸਭ ਦੇਵੀ ਦੇਵਤਿਆਂ ਦੀ ਮੱਤ ਮਾਰੀ ਗਈ ਜਿਸ ਵੇਲੇ ਮਾਇਆ ਦਾ ਉਹਨਾਂ ਨੇ ਚਮਤਕਾਰ ਦੇਖਿਆ ਤੇ ਹੈਰਤ ਦਾ ਅਰਥ ਵੀ ਉਹਨਾਂ ਦੀ ਜਿਹੜੀ ਹੋਸ਼ ਸੀ ਅਕਲ ਉਹ ਵੀ ਟਿਕਾਣੇ ਨਹੀਂ ਰਹਿ ਸਕੀ। ਦੂਸਰਾ ਹੈਰਤ ਦਾ ਅਰਥ ਅਣਖ ਜਾਂ ਗੈਰਤ ਵੀ ਕੀਤਾ ਹੈ ਵੀ ਉਹਨਾਂ ਦੀ ਵੀ ਗੈਰਤ ਅਣਖ ਵੀ ਮਾਇਆ ਦੇ ਸਾਹਮਣੇ ਕਾਇਮ ਨਾ ਰਹਿ ਸਕੀ। ਤੇ ਤੀਜਾ ਹੈਰਤ ਦਾ ਅਰਥ ਕੁਛ ਵਿਦਵਾਨਾਂ ਨੇ ਹੈਰਾਨ ਵੀ ਕੀਤਾ ਵੀ ਉਹਨਾਂ ਦੀ ਵੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਮਾਇਆ ਨੇ ਉਹਨਾਂ ਨੂੰ ਐਸਾ ਪਰਮਾਇਆ ਚੱਕਰ ਦੇ ਵਿੱਚ ਪਾਇਆ।
ਬਲਵੰਤ ਵਿਆਪ ਰਹੀ ਸਭ ਮਹੀ, ਅਵਰ ਨ ਜਾਣ ਸਕੋ ਮਰਮ, ਗੁਰ ਕਿਰਪਾ ਤੇ ਲਹੀ ਰਹਾਉ।
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਮਾਇਆ ਰੂਪ ਸ਼ਕਤੀ ਹੈ ਨਾ ਬਲਵੰਤ, ਮਾਇਆ ਰੂਪ ਸ਼ਕਤੀ ਇਹ ਸਾਰੀ ਧਰਤੀ ਦੇ ਅੰਦਰ ਤੇ ਸਾਰੇ ਜੀਵਾਂ ਦੇ ਵਿੱਚ ਵਿਆਪ ਰਹੀ ਹੈ, ਇਸ ਦੇ ਭੇਤ ਨੂੰ ਹੋਰ ਕੋਈ ਵੀ ਨਹੀਂ ਜਾਣਦਾ। ਹਾਂ ਮੈਂ ਗੁਰੂ ਦੀ ਕਿਰਪਾ ਦੁਆਰਾ ਹੀ ਇਸ ਦੀ ਅਸਲੀਅਤ ਨੂੰ ਜਾਣਿਆ ਹੈ।
ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਹੀ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਪਹਿਲਾਂ ਇਸ ਮਾਇਆ ਨੇ ਜਿਹੜੇ ਇਸ ਧਰਤੀ ਦੇ ਰਿਸ਼ੀ ਮੁਨੀ ਸਨ ਉਹਨਾਂ ਨੂੰ ਜਿੱਤਿਆ, ਤੇ ਫਿਰ ਉਹਨਾਂ ਨੂੰ ਜਿੱਤ ਕੇ ਜਿਹੜੇ ਬੜੇ ਬੜੇ ਵਿਦਵਾਨ ਪੰਡਿਤ ਸਨ ਉਹਨਾਂ ਨੂੰ ਜਾ ਕੇ ਜਿੱਤਿਆ, ਤੇ ਉਹਨਾਂ ਨੂੰ ਜਿੱਤਣ ਤੋਂ ਬਾਅਦ ਜੀਤੇ ਸਭ ਥਾਨਾ, ਜਿਤਨੇ ਵੀ ਹੋਰ ਦੇਵਤਿਆਂ ਦੇ ਮੰਡਲ ਸਨ ਉਹ ਵੀ ਸਾਰੇ ਅਸਥਾਨਾਂ ਨੂੰ ਜਿੱਤ ਲਿਆ। ਸਗਲ ਭਵਨ ਲਪਟਹੀ, ਇਹ ਗੱਲ ਕੀ ਸੰਸਾਰ ਸਾਰੇ ਭਵਨਾਂ ਦੇ ਵਿੱਚ, ਆ 14 ਲੋਕਾਂ ਦੇ ਵਿੱਚ, ਸਾਰੇ ਭਵਨਾਂ ਦੇ ਵਿੱਚ ਹੀ ਚਿੰਬੜੀ ਹੋਈ ਹੈ।
ਕਹੋ ਨਾਨਕ ਸਾਧ ਤੇ ਭਾਗੀ, ਹੋਏ ਚੇਰੀ ਚਰਨ ਗਹੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਮਾਇਆ ਰੂਪ ਸ਼ਕਤੀ ਹੈ ਇਹ ਸਾਧ ਗੁਰੂ ਤੋਂ ਹੀ ਡਰ ਕੇ ਭੱਜੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਮਾਇਆ ਨੂੰ 12 ਕੋ ਦੂਰ ਰੱਖਿਆ ਸੀ, ਗੁਰੂ ਅੰਗਦ ਦੇ ਮਹਾਰਾਜ ਨੇ 6 ਕੋ, ਤੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦਰ ਤੇ ਆ ਕੇ ਖੜੀ ਰਹੀ, ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਇਸ ਨੂੰ ਸਵੀਕਾਰ ਕੀਤਾ। ਇਹ ਜਿਹੜੀ ਗੁਰੂ ਤੋਂ ਹੀ ਭੱਜੀ ਹੈ ਅਥਵਾ ਸਾਧ ਜਿਸਨੇ ਮਨ ਨੂੰ ਸਾਧ ਲਿਆ, ਐਸੇ ਮਹਾਂਪੁਰਖ ਤੋਂ, ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਤੋਂ ਡਰਦੀ ਭੱਜੀ ਹੈ। ਹੋਏ ਚੇਰੀ ਚਰਨ ਗਈ, ਤੇ ਫਿਰ ਉਹਨਾਂ ਦੀ ਦਾਸੀ ਬਣ ਕੇ ਇਹਨੇ ਸ਼ਰਨ ਗ੍ਰਹਿਣ ਕਰ ਲਈ, ਤੇ ਫਿਰ ਉਹਨਾਂ ਦੀ ਸੇਵਾ ਦੇ ਵਿੱਚ ਜੁਟ ਗਈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਉਂ ਫਿਰ ਉਸ ਮਾਇਆ ਨੇ ਮਹਾਂਪੁਰਖਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਸਫਲ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਹੀ, ਕਹੁ ਨਾਨਕ ਸਾਧ ਤੇ ਭਾਗੀ, ਹੋਏ ਚੇਰੀ ਚਰਨ ਗਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।